ਜੀ ਦੇ ਪਾਵਨ ਸਰੂਪ ਦੀ ਦੂਸਰੀ ਅਸਪਦੀ ਦੇ ਸੱਤ ਪਦੇ ਇੱਥੇ ਸਤਿਗੁਰਾਂ ਦੀ ਕਿਰਪਾ ਨਾਲ ਆਪਾਂ ਵਿਚਾਰ ਚੁੱਕੇ। ਅੱਠਵਾਂ ਪਦਾ ਜੋ ਅਖੀਰਲਾ ਪਦਾ ਹੈ ਦੂਸਰੀ ਅਸਪਦੀ ਦਾ, ਉਹ ਆਪਾਂ ਸਾਰਿਆਂ ਨੇ ਰਲ ਕੇ ਵਿਚਾਰਨਾ। ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਨਾਮ ਦੀ ਮਹਿਮਾ ਦੱਸ ਰਹੇ ਨੇ, ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਵਡਿਆਈ ਦੱਸ ਰਹੇ ਨੇ। ਪਹਿਲਾਂ ਪਿੱਛੇ ਦੱਸ ਆਏ ਨੇ ਕਿ ਜਿਹੜੇ ਨਾਮ ਜਪਣ ਵਾਲੇ ਪਰਮੇਸ਼ਰ ਦੇ ਪਿਆਰੇ ਨੇ, ਨਾਮ ਹੀ ਉਹਨਾਂ ਵਾਸਤੇ ਸਭ ਕੁਝ, ਮਾਲ ਖਜ਼ਾਨਾ ਨਾਮ, ਧਨ ਸੰਪਦਾ ਵਿਭੂਤੀ ਸਭ ਕੁਝ ਉਹਨਾਂ ਵਾਸਤੇ ਪਰਮੇਸ਼ਰ ਦਾ ਨਾਮ ਹੀ। ਅੱਜ ਦੇ ਇਸ ਪਾਵਨ ਪਦੇ ਵਿੱਚ ਵੀ ਸਤਿਗੁਰੂ ਜੀ ਨਾਮ ਦੀ ਮਹਿਮਾ ਦੱਸਦੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਪਾਰ ਜਾਤ ਹਰ ਕੋ ਨਾਮ।
ਪਾਰ ਜਾਤ ਸਵਰਗ ਦੇ ਵਿੱਚ ਜੋ ਇੰਦਰਪੁਰੀ ਹੈ, ਅੱਜ ਕੱਲ੍ਹ ਤਾਂ ਸਾਡੇ ਕੋਲ ਇੱਕ ਤਰਕ ਵਿਰਸੀ ਬਹੁਤ ਜ਼ਿਆਦਾ ਆ ਗਈ। ਇਹ ਸਾਡੇ ਜਿਹੜੇ ਅੱਜ ਕੱਲ੍ਹ ਦੇ ਬਹੁਤੇ ਬੁਲਾਰੇ ਨੇ, ਉਹ ਖੰਡਨ ਵਾਲੇ ਪਾਸੇ ਨੂੰ ਚੱਲ ਪਏ। ਜਦੋਂ ਖੰਡਨ ਕਰਨ ਲੱਗਦੇ ਨੇ, ਉਦੋਂ ਉਹਨਾਂ ਨੂੰ ਗੁਰਬਾਣੀ ਵੀ ਯਾਦ ਨਹੀਂ ਹੁੰਦੀ ਕਿ ਗੁਰਬਾਣੀ ਵਿੱਚ ਸਤਿਗੁਰਾਂ ਨੇ ਕੀ ਕਿਹਾ। ਘੱਟੋ ਘੱਟ ਉਸ ਚੀਜ਼ ਦਾ ਖੰਡਨ ਤਾਂ ਸਾਨੂੰ ਨਹੀਂ ਨਾ ਕਰਨਾ ਚਾਹੀਦਾ ਜਿਹਦਾ ਜ਼ਿਕਰ ਗੁਰਬਾਣੀ ਵਿੱਚ। ਗੁਰਬਾਣੀ ਨੂੰ ਵੀ ਖੰਡਨ ਕਰਦੇ ਆ, ਪਤਾ ਨਹੀਂ ਉਹਨਾਂ ਦੀ ਜ਼ੁਬਾਨ ਕਿਵੇਂ ਕੰਮ ਕਰਦੀ। ਉਹਨਾਂ ਦੀ ਜ਼ੁਬਾਨ ਕੰਮ ਕਰ ਰਹੀ ਹੈ ਜਾਂ ਉਹਨਾਂ ਪਿੱਛੇ ਕੋਈ ਨੀਤੀਆਂ ਕੰਮ ਕਰ ਰਹੀਆਂ ਨੇ, ਇਹ ਨਹੀਂ ਕਹਿ ਸਕਦੇ। ਅਤੇ ਜੀ ਕੋਈ ਸਵਰਗ ਨਹੀਂ ਹੁੰਦਾ, ਕੋਈ ਇੰਦਰਪੁਰੀ ਨਹੀਂ ਹੁੰਦੀ। ਮੇਰੇ ਸਤਿਗੁਰਾਂ ਨੇ ਗੁਰਬਾਣੀ ਵਿੱਚ ਸਵਰਗ ਦਾ ਜ਼ਿਕਰ ਵੀ ਕੀਤਾ ਤੇ ਨਰਕ ਦਾ ਜ਼ਿਕਰ ਵੀ ਕੀਤਾ। ਸਵਰਗ ਦਾ ਵੀ ਨਰਕ ਦਾ ਵੀ, ਜਿੱਥੇ ਮਹਾਰਾਜ ਜੀ ਕਹਿੰਦੇ ਨੇ ਨਾ, ਕੋਈ ਨਰਕ ਨੂੰ ਜਾ ਰਿਹਾ, ਕੋਈ ਸਵਰਗ ਨੂੰ ਜਾ ਰਿਹਾ। ਇਹ ਵੀ ਇੱਕ ਪੁਰੀਆਂ ਨੇ ਬ੍ਰਹਿਮੰਡ ਦੇ ਵਿੱਚ, ਵਿਸ਼ਵ ਦੇ ਵਿੱਚ ਕਿਤੇ ਨਾ ਕਿਤੇ ਇੱਕ ਕੋਨੇ ਵਿੱਚ ਇਹ ਵੀ ਦੋ ਪੁਰੀਆਂ ਹਨ, ਨਰਕ ਵੀ ਹੈ ਤੇ ਸਵਰਗ ਵੀ। ਇੱਕ ਵੱਖਰਾ ਅਦ੍ਰਿਸ਼ ਪਸਾਰਾ ਜਿਹੜਾ ਉਹ ਸਵਰਗ ਦਾ ਪਸਾਰਾ ਹੈ, ਜਿੱਥੇ ਇੰਦਰ ਬਹਿ ਕੇ ਗਾ ਰਿਹਾ, ਗਾਵਨ ਖੁਦ ਨੂੰ ਇੰਦ ਦਾਸਨ, ਬੈਠੇ ਦੇਵਤਿਆਂ ਦਰ ਨਾਲੇ ਆਪਣੇ ਦੇਵਤਿਆਂ ਦੇ ਸਮੇਤ ਬਹਿ ਕੇ ਗਾ ਰਿਹਾ। ਜਿੱਥੇ ਉਹ ਬਹਿ ਕੇ ਗਾ ਰਿਹਾ ਉਹ ਜਗ੍ਹਾ ਸਵਰਗ ਹੈ, ਉਹ ਸਵਰਗ ਪੂਰੀ। ਉਸੇ ਸਵਰਗ ਪੁਰੀ ਦੇ ਵਿੱਚ ਪੰਜ ਪ੍ਰਕਾਰ ਦੇ ਦਰਖਤ ਨੇ, ਬ੍ਰਿਛ, ਉੱਥੇ ਕਲਪ ਬ੍ਰਿਛ ਵੀ, ਉੱਥੇ ਪਾਰ ਜਾਤ ਵੀ। ਪਾਰ ਜਾਤ, ਪਾਰ ਦਾ ਮਤਲਬ ਹੁੰਦਾ ਸਮੁੰਦਰ, ਪਾਰ ਕਹਿੰਦੇ ਸਮੁੰਦਰ, ਤੇ ਜਾਤ ਕਹਿੰਦੇ ਨੇ ਜਣਿਆ ਹੋਇਆ, ਪੈਦਾ ਹੋਇਆ। ਜਿਹੜਾ ਸਮੁੰਦਰ ਚੋਂ ਪੈਦਾ ਹੋਇਆ ਉਹ ਕਹਿੰਦੇ ਨੇ ਪਾਰ ਜਾਤ। ਕਹਿੰਦੇ ਜਦੋਂ ਸਮੁੰਦਰ ਰਿੜਕਿਆ ਗਿਆ ਤੇ ਸਮੁੰਦਰ ਵਿੱਚੋਂ ਹੀ ਨਿਕਲਿਆ, ਪਾਰ ਜਾਤ। ਇੱਕ ਕਾਮ ਧੇਨ ਗਊ ਹੈ, ਉਹ ਵੀ ਸਮੁੰਦਰ ਚੋਂ ਪੈਦਾ ਹੈ, ਸਮੁੰਦਰ ਚੋਂ ਪੈਦਾ। ਹਰ ਇੱਕ ਕਾਮਨਾ ਪੂਰੀ ਕਰਦੀ ਹੈ ਉਹ ਗਊ। ਪਾਰ ਜਾਤ ਜਿਹੜਾ ਉਹ ਹਰ ਇੱਕ ਇੱਛਾ ਪੂਰੀ ਕਰਦਾ, ਉਹਦੇ ਕੋਲ ਜਿਹੜਾ ਫਲ ਮੰਗ ਲਓ ਮਿਲਦਾ। ਪਰ ਇੱਥੇ ਸਤਿਗੁਰੂ ਸਾਨੂੰ ਉਸ ਪਾਰ ਜਾਤ ਨਾਲ ਜਾਂ ਉਸ ਕਾਮ ਧੇਨ ਗਊ ਨਾਲ ਨਹੀਂ ਤੇ ਜੋੜਦੇ। ਮਹਾਰਾਜ ਜੀ ਕਹਿੰਦੇ ਭਾਈ, ਜਿਹੜਾ ਪਰਮਾਤਮਾ ਦਾ ਹਰੀ ਦਾ ਨਾਮ ਹੈ ਨਾ, ਉਹ ਨਾਮ ਹੀ ਮੇਰੇ ਵਾਸਤੇ ਪਾਰ ਜਾਤ ਬ੍ਰਿਛ ਹੈ, ਤੇ ਉਹ ਨਾਮ ਹੀ ਮੇਰੇ ਵਾਸਤੇ ਕਾਮ ਤੇ ਸੰਤੂ ਹੈ। ਨਾਮ ਹੁਣ ਨਾਮ ਕਿਉਂ ਸ਼੍ਰੋਮਣੀ ਹੈ ਨਾਮ ਕਿਉਂ ਸ਼੍ਰੋਮਣੀ ਹੈ ਉਹ ਪਾਰ ਜਾਤ ਜਾਂ ਕਾਮ ਤੇਨ ਗਊ ਤਾਂ ਸਿਰਫ ਇੱਛਾ ਪੂਰੀ ਕਰਦੇ ਨੇ ਜੋ ਤੁਸੀਂ ਕੋਈ ਇੱਛਾ ਕਰਦੇ ਹੋ ਤੇ ਪੂਰੀ ਕਰਦੇ ਨੇ ਪਰ ਨਾਮ ਦੀ ਇਹ ਖਾਸੀਅਤ ਹੈ ਜਿੱਥੇ ਨਾਮ ਇੱਛਾ ਪੂਰੀ ਕਰਦਾ ਹੈ ਉੱਥੇ ਇਹ ਹਿਰਦੇ ਦੀਆਂ ਵਾਸਨਾਵਾਂ ਦਾ ਨਾਸ ਵੀ ਕਰਦਾ ਪਾਰ ਜਾਤ ਤੇ ਕਣਕ ਵਾਸਨਾ ਦਾ ਨਾਸ ਨਹੀਂ ਕਰ ਸਕਦੇ ਪਰ ਨਾਮ ਵਾਸਨਾ ਦਾ ਨਾਸ ਵੀ ਕਰਦਾ ਕਾਮਨਾਵਾਂ ਹੀ ਖਤਮ ਕਰਦਾ ਇਹ ਸਿਰਫ ਨਾਮ ਦੀ ਨਹੀਂ ਮਹਾਰਾਜ ਕਹਿੰਦੇ ਨਾਮ ਹੀ ਪਰਮਾਤਮਾ ਦਾ ਮੇਰੇ ਵਾਸਤੇ ਪਾਰ ਜਾਤ ਬ੍ਰਿਸ਼ ਪਾਰ ਜਾਤ ਬ੍ਰਿਸ਼ ਦਾ ਜ਼ਿਕਰ ਕਈ ਵਾਰੀ ਆਇਆ ਗੁਰਬਾਣੀ ਵਿੱਚ ਮਹਾਰਾਜ ਜੀ ਨੇ ਇੱਕ ਥਾਂ ਤੇ ਵੀ ਕਿਹਾ ਪਾਰ ਜਾਤ ਗੋਪੀ ਲੈ ਆਇਆ ਭਗਵਾਨ ਕ੍ਰਿਸ਼ਨ ਜੀ ਉਹਨਾਂ ਦਾ ਇੱਕ ਕਿਰਤ ਦਸਵੇਂ ਪਾਤਸ਼ਾਹ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਵੀ ਲਿਖਿਆ ਗੁਰੂ ਨਾਨਕ ਸਾਹਿਬ ਜੀ ਨੇ ਕੇਵਲ ਇੰਨੀਆਂ ਪੰਕਤੀਆਂ ਲਿਖੀਆਂ ਪਾਰ ਜਾਤ ਗੋਪੀ ਲੈ ਆਇਆ ਗਿੰਦਰਾ ਬਨਵੈ ਰੰਗ ਆਪਣੀ ਘਰਵਾਲੀ ਸੱਤਿਆ ਮਾਮਾ ਦੇ ਕਹਿਣ ਤੇ ਉਹ ਕਲਪ ਬ੍ਰਿਸ਼ ਇੰਦਰ ਨਾਲ ਲੜ ਕੇ ਪਾਰ ਜਾਤ ਬ੍ਰਿਸ਼ ਨੂੰ ਧਰਤੀ ਤੇ ਲੈ ਕੇ ਆਏ ਭਗਵਾਨ ਪਰ ਜਿਹੜਾ ਨਾਮ ਹੈ ਨਾ ਨਾਮ ਸਭ ਤੋਂ ਵੱਡਾ ਪਾਰ ਜਾਤ ਬ੍ਰਿਸ਼ ਕਾਮ ਤੇ ਗਊ ਵੀ ਸਾਡਾ ਹਰੀ ਦਾ ਨਾਮ ਹੀ ਕਿਉਂਕਿ ਨਾਮ ਜਪ ਕੇ ਜੋ ਮੰਗੀਏ ਜੋ ਵੀ ਸਾਡੇ ਮਨ ਚ ਇੱਛਾ ਹੋਵੇ ਉਹ ਸਾਨੂੰ ਮਿਲ ਸਕਦੀ ਹੈ ਪਾਰ ਜਾਤ ਬ੍ਰਿਸ਼ ਮੁਕਤੀ ਨਹੀਂ ਦੇ ਸਕਦਾ ਅਥੋ ਤਤ ਨਾਮ ਪਾਰ ਜਾਤ ਮੁਕਤੀ ਨਹੀਂ ਦੇ ਸਕਦਾ ਪਾਰ ਜਾਤ ਤੁਹਾਨੂੰ ਗਿਆਨ ਨਹੀਂ ਦੇ ਸਕਦਾ ਪਾਰ ਜਾਤ ਤੁਹਾਡੀ ਆਤਮਾ ਦਾ ਸਾਕਸ਼ਾਤਕਾਰ ਨਹੀਂ ਕਰ ਸਕਦਾ ਪਰ ਪਰਮਾਤਮਾ ਦਾ ਜਿਹੜਾ ਨਾਮ ਹੈ ਉਹੀ ਮੇਰੇ ਲਈ ਪਾਰ ਜਾਤ ਹੈ ਕਿਉਂਕਿ ਉਹ ਇੱਛਾ ਵੀ ਪੂਰੀ ਕਰਦਾ ਉਹ ਕਾਮਨਾਵਾਂ ਵੀ ਪੂਰੀ ਕਰਦਾ ਔਰ ਉਹ ਬ੍ਰਹਮ ਗਿਆਨ ਦੀ ਦਾਤ ਵੀ ਬਖਸ਼ਦਾ ਨਾਮ ਨਾਮ ਚ ਸਾਰੀਆਂ ਵਰਤਦਾ ਇਸ ਕਰਕੇ ਮਹਾਰਾਜ ਜੀ ਕਹਿੰਦੇ ਪਾਰ ਜਾਤ ਜਿਹੜਾ ਉਹ ਪਾਰ ਜਾਤ ਬ੍ਰਿਸ਼ ਹੈ ਇਹੋ ਹਰ ਕੋ ਨਾਮ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੀ ਮੇਰੇ ਵਾਸਤੇ ਪਾਰ ਜਾਤ ਬ੍ਰਿਸ਼ ਹੈ
ਕਾਮ ਤੇਨਾ ਹਰ ਹਰ ਗੁਣ ਗਾਵਾ
ਹਰੀ ਹਰੀ ਦੇ ਗੁਣ ਗਾਉਣੇ ਨਿਰੰਕਾਰ ਦੇ ਗੁਣਾਂ ਨੂੰ ਗਾਇਨ ਕਰਨਾ ਵਾਹਿਗੁਰੂ 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 ਜਪਣਾ ਇਹੀ ਮੇਰੇ ਵਾਸਤੇ ਕਾਮ ਤੇਨ ਗਊ ਹੀ ਮੈਨੂੰ ਕਿਸੇ ਦੂਜੀ ਕਾਮ ਧੇਨ ਗਊ ਦੀ ਲੋੜ ਪਈ ਤਾਂ ਹੀ ਤਾਂ ਸਤਿਗੁਰਾਂ ਨੇ ਵੀ ਕਿਹਾ ਇੱਛਾ ਪੂਰਤ ਸਰਬ ਸੁਖ ਦਾਤਾ ਹਰ ਜਾਕੇ ਵਸ ਹੈ ਕਾਮ ਧੇਨਾ ਸੋ ਹੈ ਸਾਹਰ ਧਿਆਇਆ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੇ ਮੇਰੇ ਮਨ ਜਾਕੇ ਵਸ ਹੈ
ਕਾਮ ਧੇਨਾ
ਕਾਮ ਧੇਨਾ ਨਾਮ ਦੇ ਵੱਸ ਨੇ ਨਾ ਇਹ ਜਿੱਥੇ ਨਾਮ ਹੁੰਦਾ ਉੱਥੇ ਕਰੋੜਾਂ ਕਾਮ ਧੇਨ ਗਊਆਂ ਆ ਜਾਂਦੀਆਂ ਕਰੋੜਾਂ ਕਾਮ ਧੇਨ ਗਊ ਵੀ ਇੱਛਾ ਪੂਰੀ ਕਰਦੀ ਹੈ ਤੇ ਨਾਮ ਵੀ ਇੱਛਾ ਪੂਰੀ ਕਰਦਾ ਜੋ ਇੱਛਾ ਕਰੋਗੇ ਨਾਮ ਮਿਲੇਗਾ ਇਸ ਕਰਕੇ ਸਾਨੂੰ ਕਿਸੇ ਹੋਰ ਵੱਖਰੀ ਕਾਮ ਧੇਨ ਗਊ ਦੀ ਲੋੜ ਕੋਈ ਨਹੀਂ ਮਹਾਰਾਜ ਕਹਿੰਦੇ ਹਰੀ ਦੇ ਗੁਣਾਂ ਨੂੰ ਗਾਇਨ ਕਰਨਾ ਇਹੀ ਸਾਡੇ ਵਾਸਤੇ ਕਾਮ ਤੇਲ ਗਊ ਹੈ
ਸਭ ਤੇ ਉੱਤਮ ਹਰ ਕੀ ਕਥਾ
ਮਹਾਰਾਜ ਜੀ ਟਿਕਾਣੇ ਦੀ ਗੱਲ ਕਹਿ ਫਤਿਹ ਨਚੋੜ ਦੀ ਗੱਲ ਸਿਰੇ ਦੀ ਗੱਲ ਕਹਿੰਦੇ ਵੀ ਆ ਜਿਹੜੀ ਪਾਰ ਜਾਤ ਦੀ ਕਥਾ ਹੈ ਜਾਂ ਕਾਮ ਤੇਲ ਦੀ ਕਥਾ ਹੈ ਇਹ ਵੀ ਕਥਾ ਹੀ ਹੈ ਨਾ ਇੱਕ ਇਹਨਾਂ ਦੀ ਪਾਰ ਜਾਤ ਬ੍ਰਿਸ਼ ਦੀ ਕਥਾ ਕਾਮ ਧੇਨ ਦੀ ਗਊ ਦੀ ਕਥਾ ਇਹਨਾਂ ਸਾਰੀਆਂ ਕਥਾਵਾਂ ਨਾਲੋਂ ਸਭ ਤੋਂ ਉੱਤਮ ਕਥਾ ਹਰੀ ਦੀ ਕਥਾ ਹਰੀ ਦੀ ਕਥਾ ਕਿਉਂ ਉੱਤਮ ਹੈ ਹਰੀ ਦੀ ਕਥਾ ਕਿਉਂਕਿ ਹਰੀ ਦੀ ਕਥਾ ਵਿੱਚ ਪਰਮੇਸ਼ਰ ਦਾ ਨਾਮ ਹੈ ਹਰੀ ਦੀ ਕਥਾ ਵਿੱਚ ਵਾਹਿਗੁਰੂ ਨਿਰੰਕਾਰ ਦੇ ਨਾਮ ਦੀ ਮਹਿਮਾ ਹੈ ਨਾਮ ਦੀ ਵਡਿਆਈ ਹੈ, ਹਰੀ ਨਾਮ ਦੀ। ਹਾਰ ਜਾਂ ਕ੍ਰਿਸ਼ਨ ਦੀ ਕਥਾ ਨਾਲੋਂ, ਕਾਮ ਭੇਨ ਗਊ ਦੀ ਕਥਾ ਨਾਲੋਂ, ਜਾਂ ਦੁਨੀਆਂ ਦੀਆਂ ਜਿੰਨੀਆਂ ਕਥਾ ਕਥਾਵਾਂ ਨੇ, ਜਿਹੜੀਆਂ ਕਥਾ ਕਥਾਵਾਂ ਬੜੀਆਂ ਕਥਾਵਾਂ ਹੁੰਦੀਆਂ ਨਾ ਸੰਸਾਰ ਦੇ ਵਿੱਚ ਵੀ, ਕਹਿੰਦੇ ਜੀ ਇਹ ਅਬਕੀ ਕਥਾ ਹੈ, ਇਹ ਗਰੁੜ ਪੁਰਾਣ ਦੀ ਕਥਾ ਹੈ, ਇਹ ਅਬਕੀ ਕਥਾ, ਵੱਖਰੀਆਂ ਵੱਖਰੀਆਂ ਕਥਾਵਾਂ ਦਾ ਨਾਂ ਦਿੱਤਾ ਜਾਂਦਾ। ਪਰ ਖਾਲਸਾ ਜੀ, ਦੁਨੀਆਂ ਦੀਆਂ ਜਿੰਨੀਆਂ ਕਥਾਵਾਂ ਨੇ, ਉਹਨਾਂ ਸਭ ਕਥਾਵਾਂ ਤੋਂ ਸਭ ਤੋਂ ਉੱਤਮ ਕਥਾ ਹਰੀ ਦੀ ਕਥਾ ਹੈ। ਹਰੀ ਦੀ ਕਥਾ ਹੈ ਤਾਂ ਅਕਥ, ਪਤਨ ਵਿੱਚ ਤਾਂ ਨਹੀਂ ਆਉਂਦਾ, ਪਰ ਜੋ ਉਹਦੇ ਬਾਰੇ ਸਿਫਤ ਵਿੱਚ ਕਿਹਾ ਜਾਂਦਾ, ਉਹ ਹਰੀ ਨਿਰੰਕਾਰ ਦੀ ਜੋ ਉਪਮਾ ਵਿੱਚ ਕਿਹਾ ਜਾਂਦਾ ਉਹ ਕਥਾ। ਅੱਜ ਤਾਂ ਕਥਾ ਦਾ ਰੂਪ ਹੀ ਬਦਲ ਕੇ ਰੱਖ ਦਿੱਤਾ, ਬੜਾ ਸੁਖਾਂਤ ਹੈ, ਕਥਾ ਦਾ ਰੂਪ ਰੰਗ ਹੀ ਬਦਲ, ਆਲੋਚਨਾ ਦੀ ਕਥਾ ਸਮਝੀ ਜਾ ਸਕਦੀ। ਜੋ ਭੱਡੀ ਕਰਨ ਲੱਗਦੇ ਨੇ, ਨਿੰਦਾ ਕਰਨ ਲੱਗਦੇ ਨੇ, ਫਲਾਣਾ ਏਦਾਂ ਅਮਕਾ ਏਦਾਂ, ਬਸ ਉਹਨੂੰ ਕਥਾ ਸਮਝਦੇ। ਕਥਾ ਤਾਂ ਭਾਈ ਉਹ ਹੈ ਜਿਹਦੇ ਵਿੱਚ ਸਿਰਫ ਹਰੀ ਦੀ ਗੱਲ, ਦੂਜੀ ਗੱਲ ਹੀ ਨਾ ਕੋਈ, ਪਰਮੇਸ਼ਰ ਤੋਂ ਬਿਨਾਂ ਕੋਈ ਦੂਜਾ ਬਚਨ ਹੀ ਨਾ। ਹਰ ਵੇਲੇ ਹਰ ਇੱਕ ਸ਼ਬਦ ਵਿੱਚ ਪਰਮਾਤਮਾ ਦੀ ਸਿਫਤ ਨੂੰ ਪਰੋਂਦੇ ਚਲੇ ਜਾਣਾ, ਉਹਨੂੰ ਕਥਾ ਕਹਿੰਦੇ। ਇੱਕ ਇੱਕ ਸ਼ਬਦ ਵਿੱਚ ਪ੍ਰਭੂ ਦੀ ਸਿਫਤ ਨੂੰ ਪਰੋਂਦੇ ਚਲੇ ਜਾਣਾ, ਮੇਰਾ ਪ੍ਰਭੂ ਕਿਤਨਾ ਸੁੰਦਰ ਹੈ। ਦੇਖੋ ਕਿਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੇਰੇ ਸਾਹਿਬ ਨੇ ਕਿਹਾ ਕਿਸੇ ਨੂੰ ਮਾੜਾ, ਸਿਫਤ ਹੀ ਪਰੋਂਦੇ ਜਾਣਾ। ਇੱਕ ਇੱਕ ਅੰਗ ਵਿੱਚ, ਇੱਕ ਇੱਕ ਪੰਕਤੀ ਵਿੱਚ, ਇੱਕ ਇੱਕ ਅੱਖਰ ਵਿੱਚ ਪ੍ਰਭੂ ਦੀ ਸਿਫਤ ਹੀ, ਉਹਦੇ ਨਾਮ ਦੀ ਸਿਫਤ ਹੀ, ਨਾਮ ਜਪਣ ਵਾਲਿਆਂ ਦੀ ਸਿਫਤ, ਉਸੇ ਸਿਫਤ ਵਿੱਚ ਹੀ ਸਾਰੀ ਬਾਣੀ ਮਹਾਰਾਜ ਜੀ ਨੇ ਲਿਖੀ। ਇਹ ਹਰੀ ਦੀ ਕਥਾ ਹੈ, ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਇਹ ਹਰੀ ਦੀ ਕਥਾ। ਹਰ ਕਥਾ ਸਭ ਤੋਂ ਉੱਤਮ ਹੈ, ਸਭ ਤੋਂ ਸ੍ਰੇਸ਼ਟ ਹੈ ਹਰੀ ਕਥਾ, ਕਿਉਂਕਿ ਹਰੀ ਦੇ ਗੁਣ ਗਾਏ ਨੇ। ਪਾਰ ਜਾਤ ਆਦਿ ਜਿਹੜੇ ਕਥਾਵਾਂ ਨੇ ਨਾ, ਇਹਨਾਂ ਸਾਰੀਆਂ ਕਥਾਵਾਂ ਤੋਂ ਸਭ ਤੋਂ ਉੱਤਮ ਕਥਾ ਹਰੀ ਦੀ ਕਥਾ ਹੈ।
ਨਾਮ ਸੁਣਤਾ ਦਰਦ ਦੁੱਖ ਲਥਾ,
ਕਿਉਂ ਉੱਤਮ ਹੈ? ਕਿਉਂਕਿ ਇਸ ਕਥਾ ਦੇ ਵਿੱਚ ਨਾਮ ਦੀ ਮਹਿਮਾ ਹੈ, ਕਥਾ ਵਿੱਚ ਪਰਮੇਸ਼ਰ ਦੇ ਨਾਮ ਦੀ ਵਡਿਆਈ, ਨਾਮ ਕਿਹਾ ਜਾਂਦਾ, ਨਾਮ ਜਪਿਆ ਜਾਂਦਾ ਹਰੀ ਕਥਾ ਦੇ। ਕਹਿੰਦੇ ਹਰੀ ਪਰਮਾਤਮਾ ਦੀ ਕਥਾ ਵਿੱਚੋਂ ਨਾਮ ਸੁਣ ਕੇ ਜਿੰਨੇ ਦੁੱਖ ਨੇ, ਜਿੰਨੇ ਦਰਦ ਨੇ, ਸਾਰੇ ਦੂਰ ਹੋ ਜਾਂਦੇ। ਦਰਦ ਦੁੱਖ ਲੱਥਾ, ਦਰਦ ਦੁੱਖ ਲੱਥ ਜਾਂਦੇ ਨੇ ਹਰੀ ਕਥਾ ਸੁਣ। ਹਰੀ ਦੇ ਵਿੱਚ ਹਰੀ ਕਥਾ ਦੇ ਨਾਮ ਦੀ ਮਹਿਮਾ ਹੈ, ਨਾਮ ਦੀ ਵਡਿਆਈ। ਆ ਦੂਸਰੀ ਅਸ਼ਟਪਦੀ ਅੱਜ ਪੂਰੀ ਹੋ ਜਾਣੀ, ਤੇ ਦੋਨਾਂ ਅਸ਼ਟਪਦੀਆਂ ਦੀ ਇੱਕ ਇੱਕ ਪੰਕਤੀ ਵਿੱਚ ਕਿਤੇ ਵੀ ਮੇਰੇ ਸਤਿਗੁਰਾਂ ਨੇ ਨਿੰਦਾ ਕੀਤੀ ਕਿਸੇ? ਨਾਮ ਦੀ ਮਹਿਮਾ ਹੀ ਕਰਦੇ ਆ। ਪਹਿਲੀ ਅਸ਼ਟਪਦੀ ਵਿੱਚ ਵੀ ਨਾਮ ਦੀ ਉਪਮਾ, ਦੂਜੀ ਚ ਵੀ ਨਾਮ ਦੀ ਉਪਮਾ ਹੀ ਕੀਤੀ ਹੈ, ਨਾਮ ਜਪਣ ਵਾਲਿਆਂ ਦੀ ਉਪਮਾ ਕੀਤੀ। ਇਸ ਕਰਕੇ ਕਥਾ ਜਿਹੜੀ ਹੈ ਨਾ, ਸਭ ਤੋਂ ਉੱਤਮ ਹੈ ਗੁਰਬਾਣੀ ਦੀ ਕਥਾ, ਸਭ ਤੋਂ ਉੱਤਮ। ਗੁਰਬਾਣੀ ਦੀ ਕਥਾ ਦਾ ਬੜਾ ਵੱਡਾ ਪੁੰਨ ਹੈ, ਜਿਹੜੇ ਸਤਿਗੁਰਾਂ ਦੀ ਬਾਣੀ ਦੀ ਕਥਾ ਸੁਣਦੇ ਨੇ ਨਾ। ਕਲਗੀਧਰ ਨੇ ਕਥਾ ਕੀਤੀ ਸੀ ਦਮਦਮਾ ਸਾਹਿਬ ਗੁਰੂ ਘਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਕਥਾ, ਤੇ 48 ਸਿੰਘਾਂ ਨੇ ਬਹਿ ਕੇ ਸੁਣੀ। ਉਹਨਾਂ ਵਿੱਚੋਂ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ। ਹੁਣ ਬਾਕੀ ਦੇ ਜਿਹੜੇ 46 ਉਹ ਤਾਂ ਸੜੇ ਦੇ ਫਟ ਫਟ ਚਲੇ ਗਏ। ਦੋਵਾਂ ਨੂੰ ਕਲਗੀਧਰ ਨੇ ਰੱਖ ਲਿਆ, ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਨੂੰ। ਉਹਨਾਂ ਦੀ ਅਵਸਥਾ ਤੁਸੀਂ ਦੇਖ ਲਓ ਵੀ ਸ਼ਹੀਦੀ ਕਿਵੇਂ ਪਾਈ। ਉਹ ਅਵਸਥਾ ਉਹਨਾਂ ਦੀ ਗੁਰਬਾਣੀ ਦੀ ਕਥਾ ਸੁਣ ਕੇ ਬਣੀ। ਕਥਾ ਸੁਣ ਕੇ ਹੀ ਅਵਸਥਾ ਬਣਦੀ, ਨਹੀਂ ਤਾਂ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਕਿਹੜੀ ਅਵਸਥਾ 'ਚ ਵਿਚਰਨਾ, ਸਾਡੇ ਮਨੋਬਿਰਤੀ ਕੀ ਹੈ, ਸਾਡੇ ਮਨਾਂ 'ਚ ਕਿਸ ਤਰ੍ਹਾਂ ਦੇ ਖਿਆਲ ਆਪ ਨੇ, किस तरह के होने चाहिए, कथा कुछ नहीं पता लगता, कथा तो बिना तो बोझ नहीं हो सकता। कीर्तन भी होवे ते कीर्तन दे नाल कथा भी ते कथा सिर्फ गुरबाणी जा गुर इतिहास गुरबाणी दिखा। इस करके महाराज जी कहते दे विच नाम दी महिमा गुरबाणी दी कथा दी, ते नाम सुन के जिन्ने दर्द ने, जिन्ने दर्द का मतलब पीड़ा, पीड़ा केड़ी है, पीड़ा तो बहुत प्रकार की है ना, कित किस दुख करके पीड़ता, कदे किस दुख करके पीड़ता, पीड़ता हाँ ही, ते जिन्नी पीड़ा है, जिन्ने दर्द ने, जिन्ने दुख ने, महाराज जी कहते लख जाएंगे वो दिवस्त हो जाएंगे, सारे दुख दर्द उना दे निवृत्त हो जाते हैं।
नाम की महिमा संत हृदय
जेडी नाम की महिमा है ना, नाम की संतां दे हिरदिया विच बसदी है, उना दे हिरदिया विच संत हृदय बसदा है, महापुरखां दे महात्मावां दे साधुआं दे हिरदिया विच बसदी है नाम की महिमा, हरी नाम की महिमा संतां दे हिरदिया विच बसदी। किसी महात्मा को किसी साधु को चले जाओ वो नाम की महिमा ही दस दे, जिस बात जनता साधु हो गए संत हो गए पेकी ना हो गए, पेकी ना तो अनु कहेगा भी तुसी पहला मेरा सत्कार करो बाद के गुरु ग्रंथ साहब जेड़ा पेकी है वो ऐसा कहे भी पहला साडा सत्कार करो बाद में गुरु ग्रंथ साहब का तुहानू करना है। जेड़ा पूर्ण संत है महात्मा वो कहना भाई पहला श्री गुरु ग्रंथ साहब का सत्कार करो, मेरे वर्गे का पता नहीं किन्ने कुछ दर्द कुत्ते, मेरे वर्गे का पता नहीं किन्ने कुछ दर्द कुत्ते, वे नहीं कह रहे पहला मेरा जी। मैं सुन रहा सी वो बड़े दावे नाल कह रहा कहना जी तुसी पहला साधुआं दा सत्कार करो फिर तुहानू गुरु ग्रंथ साहब दा सत्कार आए। साधु अपने नाल नहीं जोड़दा, साधु श्री गुरु ग्रंथ साहब नाल जोड़दा, नाम नाल जोड़दा भी नाम संतां दे हिरदियां विच साधुआं दे हिरदियां विच। पंजवें पातशाह महाराज जी कहिंदे हर वेले नाम दी महिमा वसदी है, उहनां दे हिरदियां विच नाम वसदा है।
संत प्रताप दुर्त सभन सै,
संत जनां दी संगत दा जिहड़ा प्रताप है ओह बड़ा वड्डा, उहनां दी संगत करिए ना महापुरखां साधुआं दी नाम जपण वालिआं दी किड्डा वड्डा प्रताप है उहनां दा, दुर्त सब नशा जिन्ने पाप ने सारे नस जाते उन्होंने संगत कर। दुर्त नाम है पापा का, भैड़े कल बल पाप सब नशा सारे नस जाते, सारे पाप नस जाते ने उन्हां महापुरखां संतां दे प्रताप नाल।
संत का संग वड़भागी पाई है,
इहो जिहड़े महापुरख संत ने उन्हां दी संगत वड्डे भागां वालिआं नूं प्राप्त हुंदी है, हर एक को थोड़ी कोई संत मिल जाए। संत का संग बड़ भागी पाई है, संत जना की संगत वड्डे भागां वालिआं नूं प्राप्त होंदी जिन्हां दे वड्डे भाग हन।
संत की सेवा नाम ते आई है,
संतां पुरखां की सेवा करके नाम ते आओ, उन्हां दी सेवा करके नाम ते आउणगीआं जुगतियां मिलदीआं साधुआं कोल, साधु जुगतियां दस दिंदे जदों उन्हां दी संगत सेवा करिए ना आपे ही जुगतियां मिलदी जांदियां, ते कहिंदे संत जनां दी सेवा करो ते नाम ते आवो।
नाम तुल कछिया वर न कोई,
गल की आ भी इह गल है सारे पतियां दी गल कि नाम दे तुल कुछ भी नहीं, नाम तुल कछिया वर न हो, बड़ा कुछ है संसार च दसिया जाता ਆ ਕਰ ਕਰੋ ਆਹ ਕੁਝ ਮਿਲੇਗਾ, ਆਹ ਕੰਮ ਕਰੋ ਆਹ ਕੁਝ ਮਿਲੇਗਾ, ਆ ਮੰਤਰ ਪੜ੍ਹੋ ਆਹ ਕੁਝ ਮਿਲੇਗਾ, ਆ ਮੰਤਰ ਪੜ੍ਹੋ ਇਹ ਕੰਮ ਸਿੱਧ ਹੋਵੇਗਾ। ਪਰ ਮੇਰੇ ਸਾਹਿਬ ਕਹਿੰਦੇ ਵੀ ਨਾਮ ਦੇ ਤੁਲ ਕੁਝ ਵੀ ਨਹੀਂ, ਕੁਝ ਵੀ ਨਹੀਂ। ਸਭ ਤੋਂ ਵੱਡਾ ਨਾਮ ਹੈ, ਇੱਥੋਂ ਤੱਕ ਜੇ ਸਭ ਤੋਂ ਵੱਡਾ ਰੱਬ ਹੈ, ਸਭ ਤੋਂ ਵੱਡਾ ਪਰਮਾਤਮਾ ਹੈ ਨਾ। ਮਹਾਰਾਜ ਜੀ ਨੇ ਕਿਹਾ ਵੀ ਰੱਬ ਤੋਂ ਵੀ ਵੱਡਾ ਜੇ ਕੁਝ ਹੈ, ਪਰਮਾਤਮਾ ਤੋਂ ਵੀ ਵੱਡਾ, ਤਾਂ ਉਹ ਪਰਮਾਤਮਾ ਦਾ ਨਾਮ ਹੈ। ਉਹਦੇ ਤੁਲ ਕੁਝ ਵੀ ਨਾਮ ਦੇ ਤੁਲ, ਨਾਮ ਦੇ ਬਰਾਬਰ ਕੱਚ ਅਵਰ ਨਾ ਹੋਏ ਕੁਝ ਹੋਰ ਹੋ ਹੀ ਨਹੀਂ ਸਕਦਾ, ਤ੍ਰੈਤਾਲ ਨਹੀਂ ਹੋ ਸਕਦਾ। ਨਾ ਤੁਹਾਨੂੰ ਕੋਈ ਕਹੇ ਚਲੋ ਜੀ ਫਲਾਣੇ ਪੀਰ ਤੇ ਬਾਜ਼ਾਰ ਤੇ ਚੱਲੀਏ, ਬੜੇ ਕਹਿੰਦੇ ਨੇ ਲੋਕ ਬੜੇ ਮਿਲਣਗੇ, ਕਹਿੰਦੇ ਜੀ ਉੱਥੇ ਬੜਾ ਕੁਝ ਹੈ, ਉੱਥੇ ਜਦੋਂ ਪੀਰ ਤੇ ਪੰਜ ਵੀਰਵਾਰ ਮੱਥਾ ਟੇਕੀਏ, ਪੰਜਾਂ ਪੰਜਾਂ ਦਸਾਂ ਦਸਾਂ ਜਾਂ ਪੰਜਾਹਾਂ ਪੰਜਾਹਾਂ ਰੁਪਇਆਂ ਦੇ ਪਤਾਸੇ ਚੜ੍ਹਾਈਏ ਤੇ ਪੀਰ ਬਾਬੇ ਦੀ ਬੜੀ ਕਿਰਪਾ ਹੋਗੀ। ਕੋਈ ਕਹਿੰਦਾ ਜੀ ਚਲੋ ਅਪਕੇ ਥਾਂ ਚਲੀ ਉੱਥੇ ਮੰਦਿਰ ਦੇ ਵਿੱਚ ਨਮਸਕਾਰ ਕਰੀਏ, ਮੰਗਲਵਾਰ ਵਾਲੇ ਦਿਨ ਜਾਂ ਸ਼ਨਿਚਰਵਾਰ ਵਾਲੇ ਦਿਨ ਤੇਲ ਚੜ੍ਹਾਈਏ। ਜਿਹੜਾ ਗੁਰਸਿੱਖ ਹੈ ਨਾ, ਗੁਰਸਿੱਖ, ਮੈਂ ਇੱਥੇ ਗੱਲ ਗੁਰਸਿੱਖ ਦੀ ਕਰਨ ਲੱਗਾ, ਗੁਰਸਿੱਖ ਜਿਹੜਾ ਗੁਰਸਿੱਖ ਹੈ ਨਾ, ਉਹ ਕਹਿੰਦਾ ਨਾਮ ਦੇ ਬਰਾਬਰ ਕੁਝ ਨਹੀਂ ਹੋ ਸਕਦਾ, ਕੁਝ। ਗੁਰੂ ਅਰਜਨ ਸਾਹਿਬ ਦੇ ਬੱਚੇ ਨਾਮ ਤੁਲ ਕੱਚ ਅਵਰ ਨਾ ਹੋਇਆ, ਨਾਮ ਬਰਾਬਰ ਕੁਝ ਨਹੀਂ ਹੋ ਸਕਦਾ। ਲੱਖਾਂ ਪੀਰ ਹੋਣ, ਲੱਖਾਂ ਬੜੀਆਂ ਹੋਣ, ਲੱਖਾਂ ਕਬਰਾਂ ਹੋਣ, ਨਾਮ ਦੇ ਬਰਾਬਰ ਕੁਝ ਨਹੀਂ। ਨਾਮ ਸਭ ਸ਼੍ਰੋਮਣੀ, ਬਸ ਸਿੱਖ ਨੇ ਤਾਂ ਨਾਮ ਦਾ ਆਸਰਾ ਲੈਣਾ, ਨਾਮ ਦੀ ਟੇਕ ਲੈਣੀ ਹੈ।
ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ।
ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ ਅਖੀਰਲੀ ਪੰਕਤੀ ਜੇ ਦੂਸਰੀ ਅਸ਼ਟਪਦੀ ਦੀ ਅਖੀਰਲੀ ਪੰਕਤੀ ਹੈ ਤੇ ਗੁਰਮੁਖਾਂ ਦੇ ਗੁਰੂ ਦੇ ਮੁਖ ਦੁਆਰਾ ਨਾਮ ਪਾਵੈ ਜਨ ਕੋਏ, ਕੋਈ ਵਿਰਲਾ ਜਨ ਹੈ ਜਿਹਨੂੰ ਸਤਿਗੁਰਾਂ ਦੇ ਮੁਖ ਦੁਆਰਾ ਇੱਕ ਨਾਮ ਦੀ ਪ੍ਰਾਪਤੀ ਹੁੰਦੀ ਹੈ, ਨਹੀਂ ਤਾਂ ਬਹੁਤੇ ਭਟਕਦੇ ਫਿਰਦੇ ਨੇ ਪਰਮਦੇ। ਕਿਸੇ ਵਿਰਲੇ ਗੁਰਮੁਖ ਨੂੰ ਗੁਰੂ ਦੇ ਮੁਖ ਦੁਆਰਾ ਇਸ ਪਾਵਨ ਪਵਿੱਤਰ ਨਾਮ ਦੀ ਪ੍ਰਾਪਤੀ ਹੁੰਦੀ। ਸਹਿਬ ਦਰਸ ਕਰਨ, ਦਇਆ ਕਰਨ, ਇਹ ਪਵਿੱਤਰ ਪਾਵਨ ਗੁਰਬਾਣੀ ਦੀਆਂ ਪਾਵਨ ਵਿਚਾਰਾਂ ਸਾਡੇ ਹਿਰਦਿਆਂ ਚ ਵਸਣ, ਇਹਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ।